ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗਰਸ ਮਾਨ ਰਹੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਵਿਸ਼ਾ ਹੈ ਰਾਗ ਨਾਦ ਧੁਨੀ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ। ਜਲ ਤੇ ਤ੍ਰਿਪਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਇੱਕ ਕਵਾਓ ਪਸਾਓ ਕਰ, ਕੁਦਰਤ ਅੰਦਰ ਕੀਆ ਪਸਾਰਾ। ਇੱਕ ਅੰਕਾਰ ਹੈ ਸ਼ਬਦ ਧੁਨ, ਓਂਕਾਰ ਆਕਾਰ ਬਣਾਇਆ। ਇੱਕ ਕਵਾਓ ਜੋਤ ਅਨਹਦ ਨਾਦ ਯਾ ਸ਼ਬਦ, ਕਿਤੇ ਮਦਮ ਹੋ ਕੇ ਖਤਮ ਨਹੀਂ ਹੋ ਗਿਆ, ਬਲਕਿ ਸਾਰੇ ਪਸਾਰੇ ਵਿੱਚ ਲਗਾਤਾਰ ਓਤ ਪੋਤ ਰਵਿਆ ਹੈ। ਇਸ ਦੀ ਗੂੰਜ ਨਾ ਘਟਦੀ ਹੈ ਨਾ ਵੱਧਦੀ ਹੈ, ਲੋੜ ਕੇਵਲ ਇਸਨੂੰ ਅਨੁਭਵ ਕਰਨ ਦੀ ਹੀ ਹੈ। ਭੁਗਤ ਗਿਆਨ ਦਿਆ ਭੰਡਾਰਨ, ਘੱਟ ਘੱਟ ਵਾਜੇ ਨਾਦ। ਜਿਮੀ ਜਮਾਨ ਕੇ ਬਿਖੈ, ਸਮਸਤ ਏਕ ਜੋਤ ਹੈ। ਨਾ ਕਾਟ ਹੈ ਨਾ ਬਾਡ ਹੈ, ਨਾ ਕਾਟ ਬਾਡ ਹੋਤ ਹੈ। ਇਸੇ ਅਨਹਦ ਧੁਨੀ ਨੂੰ ਗੁਰਬਾਣੀ ਵਿੱਚ ਨਾਮ ਸ਼ਬਦ ਸੱਚ ਹੁਕਮ ਜੀਵਨ ਰੋਂ ਲਿਵ ਆਦਿ ਨਾਲ ਦਰਸਾਇਆ ਗਿਆ ਹੈ। ਅਤੇ ਇਹੀ ਅਨਹਦ ਧੁਨੀ ਇਤਨੀ ਸ਼ਕਤੀਸ਼ਾਲੀ ਹੈ ਕਿ ਇਸਦੇ ਆਸਰੇ ਦ੍ਰਿਸ਼ਟ ਅਤੇ ਅਦ੍ਰਿਸ਼ਟ ਦੁਨੀਆ ਦੀ ਸਰਬ ਸੰਭਾਲ ਉਤਪਤ ਅਤੇ ਪਰਲੋ ਹੋ ਰਹੀ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਹੁਕਮੈ ਤਾਰ ਅਦਰ ਰਹਾਵੈ, ਹੁਕਮੈ ਉਪਜੇ ਹੁਕਮ ਸਮਾਵੈ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਨਾਮ ਕੇ ਤਾਰੇ ਸਿਮਰਤ ਬੇਦ ਪੁਰਾਨ, ਨਾਮ ਕੇ ਤਾਰੇ ਸੁਨਨ ਗਿਆਨ ਧਿਆਨ। ਨਾਮ ਕੇ ਤਾਰੇ ਆਗਾਸ ਪਤਾਲ, ਨਾਮ ਕੇ ਤਾਰੇ ਸਗਲ ਆਕਾਰ। ਨਾਮ ਕੇ ਤਾਰੇ ਪੁਰਿਆ ਸਭ ਪਵਨ, ਨਾਮ ਕੇ ਸੰਗ ਉਦਰੇ ਸੁਨ ਸ੍ਰਵਨ। ਇਲਾਹੀ ਨਾਦ ਜੋ ਘੱਟ ਘੱਟ ਵਿੱਚ ਵੱਜ ਰਿਹਾ ਹੈ, ਇਸਨੂੰ ਹੀ ਅਨਹਦ ਨਾਦ, ਅਨਹਦ ਸ਼ਬਦ, ਅਨਹਦ ਤੁਨੀ, ਅਨਹਦ ਚੁਨਕਾਰ, ਤੁਨਕਾਰ ਤੁਨ, ਸ਼ਬਦ ਤੁਨ, ਪੰਚ ਸ਼ਬਦ, ਨਿਰਮਲ ਨਾਦ, ਰੁਨ ਚੁਨਕਾਰ, ਸਹਿਜ ਧੁਨ ਆਦਿ ਕਿਹਾ ਗਿਆ ਹੈ। ਇਹੀ ਏਕੋ ਕਵਾਓ ਦੀ ਬੋਲੀ ਹੈ ਜੋ ਸਾਰੀ ਸ੍ਰਿਸ਼ਟੀ ਦਾ ਜ਼ਰਾ ਜ਼ਰਾ ਨੇਤ ਨੇਤ ਬੰਤ੍ਰਿਨ ਕਹਿਤ ਅਨੁਸਾਰ ਬੋਲ ਰਿਹਾ ਹੈ। ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਦੀ ਸੰਹਾਰ ਕਾਇਨਾਤ ਵਿੱਚ ਜੀਵ ਜੰਤ ਵਨਸਪਤੀ ਪਹਾੜ ਦਰਿਆ ਚੰਦ ਸੂਰਜ ਤੇ ਤਾਰੇ ਆਦਿ, ਇਹ ਸਹਿਜ ਧੁਨ ਜਾਂ ਚੁੱਪ ਦੀ ਬੋਲੀ ਰਾਗ ਰੂਪ ਵਿੱਚ, ਸ਼ਬਦ ਰੂਪ ਵਿੱਚ, ਧਨ ਰੂਪ ਵਿੱਚ ਹਰ ਵੇਲੇ ਹਰ ਥਾਂ ਬੋਲ ਰਹੇ ਹਨ। ਘੱਟ ਘੱਟ ਵਾਜੇ ਕਿੰਗਰੀ ਅੰਧਨ ਸ਼ਬਦ ਸੁਭਾਏ। ਅਨਹਦ ਸ਼ਬਦ ਵਜੈ ਦਿਨ ਰਾਤੀ, ਅਵਗਤ ਕੀ ਗਤ ਗੁਰਮੁਖ ਜਾਤੀ। ਤੈ ਅਨਹਦ ਸ਼ਬਦ ਵਜੈ ਤੁਨ ਬਾਣੀ, ਸਹਿਜੇ ਸਹਿਜ ਸਮਾਈ ਹੈ। ਰਾਗ ਸਾਜ ਸੁਰ ਲੈ ਤਾਲ, ਉਸ ਅਨਾਹਦ ਨਾਦ ਜਾਂ ਅਨਹਦ ਸ਼ਬਦ ਦੇ ਅਕਸ ਮਾਤਰ ਪ੍ਰਗਟਾਉਣ ਦੇ ਸਾਧਨ ਹਨ। ਇਹ ਰਾਗ ਜਿਸ ਵਿੱਚ ਰਸ ਰੂਪ ਵਲਵਲੇ ਉਪਜਦੇ ਹਨ, ਇਸ ਨੂੰ ਕੋਈ ਵਿਰਲਾ ਹੀ ਅਨੁਭਵ ਦੁਆਰਾ ਬੁੱਝ ਕੇ ਮਾਣ ਸਕਦਾ ਹੈ। ਘੱਟ ਘੱਟ ਵਾਜੇ ਕਿੰਗਰੀ ਅੰਧਨ ਸ਼ਬਦ ਸੁਭਾਏ, ਵਿਰਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ। ਰਾਗ ਰਤਨ ਪਰਿਆ ਪਰਵਾਰ, ਤਿਸ ਵਿੱਚ ਉਪਜੈ ਅੰਮ੍ਰਿਤ ਸਾਰ। ਨਾਨਕ ਕਰਤੇ ਕਾ ਇਹ ਧਨ ਮਾਲ, ਜੇ ਕੋ ਬੂਝੈ ਇਹੋ ਵਿਚਾਰ। ਅਸੀਂ ਰਾਗ ਦੀ ਬਾਹਰੀ ਟੂੰ ਟਾਂ ਸੁਣ ਕੇ ਹੀ ਵਾਹ ਵਾਹ ਕਰ ਛੱਡਦੇ ਹਾਂ। ਹਾਂਜੀ, ਅਸੀਂ ਰਾਗ ਦੀ ਬਾਹਰੀ ਟੂੰ ਟਾਂ ਸੁਣ ਕੇ ਹੀ ਵਾਹ ਵਾਹ ਕਰ ਛੱਡਦੇ ਹਾਂ। ਤਤ ਰਾਗ ਦੀ ਸੋਝੀ ਕਿਸੇ ਵਿਰਲੇ ਨੂੰ ਹੀ ਆਉਂਦੀ ਹੈ। ਜਣੇ ਖਣੇ ਦੀ ਬੁੱਧੀ ਰਾਗ ਤੱਤ ਨੂੰ ਪਕੜ ਨਹੀਂ ਸਕਦੀ। ਜਹਾਂ ਬੋਲ ਤੈ ਅੱਛਰ ਆਵਾ, ਜੈ ਅਬੋਲ ਤੈ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲੱਖ ਹੈ ਨਾ ਕੋਈ। ਅੱਜ ਤੋਂ ਕੋਈ 60 ਵਰੇ ਪਹਿਲਾਂ ਦੀ ਗੱਲ ਹੈ, 1930 ਵਿੱਚ ਅਸੀਂ ਲਾਇਲਪੁਰ ਚੁੱਪ ਫਿਲਮ ਦੇਖਣ ਗਏ। ਸਾਇਲੈਂਟ ਮੂਵੀ, ਗੁਰਮੁਖ ਪਿਆਰੇ ਉਦਾਹਰਣ ਦਿੰਦੇ ਹਨ। ਨਾਮ ਦੇ ਨਾਲ ਦੇ ਬਜ਼ੁਰਗ ਰਿਸ਼ਤੇਦਾਰ ਸਨ, ਉਹਨਾਂ ਵਿੱਚੋਂ ਇੱਕ ਦੀ ਆਯੂ ਲਗਭਗ 80 ਸਾਲ ਦੀ ਹੋਵੇਗੀ। ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਪਿਆਨੋ 'ਤੇ ਕੋਈ ਰਾਗ ਵਜਾ ਰਿਹਾ ਸੀ। ਵਡੇਰੇ ਬਜ਼ੁਰਗ ਦੀਆਂ ਉਂਗਲੀਆਂ ਹਿਲਣੀਆਂ ਸ਼ੁਰੂ ਹੋ ਗਈਆਂ, ਹੌਲੀ ਹੌਲੀ ਫਿਰ ਸਰੀਰ ਵਿੱਚ ਹਰਕਤ ਆਉਣੀ ਆਰੰਭ ਹੋ ਗਈ ਅਤੇ ਉਹ ਰਾਗ ਲੀਨਤਾ ਵਿੱਚ ਕੁਰਸੀ ਤੋਂ ਉੱਠੇ ਅਤੇ ਨੱਚਣਾ ਸ਼ੁਰੂ ਕਰ ਦਿੱਤਾ। ਅਤੇ ਕਿੰਨੀ ਦੇਰ ਹੀ ਬੇਖੁਦੀ ਦੀ ਅਵਸਥਾ ਵਿੱਚ ਨੱਚਦੇ ਹੀ ਰਹੇ ਅਤੇ ਰਾਗ ਦੀ ਧੁਨ ਖਤਮ ਹੁੰਦੇ ਸਾਰ ਵਜੰਤਰੀ ਨੂੰ ਜੱਫੀ ਪਾ ਅਸ਼ ਅਸ਼ ਕਰ ਉੱਠੇ। ਸਾਰੇ ਦਰਸ਼ਕ ਇਸ ਦ੍ਰਿਸ਼ ਨੂੰ ਦੇਖ ਕੇ ਹੈਰਾਨ ਅਤੇ ਚਕਿਰਤ ਹੋ ਰਹੇ ਸਨ। ਰਾਗ ਦੀਆਂ ਸੂਖਮ ਤਰਬਾਂ ਆਮ ਦਰਸ਼ਕਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ। ਉਹ ਸਾਰੇ ਰਾਗ ਸੁਣਨ ਦੀ ਥਾਂ ਉਸ ਬਜ਼ੁਰਗ ਨੂੰ ਦੇਖ ਦੇਖ ਕੇ ਹੀ ਆਨੰਦਿਤ ਹੋ ਰਹੇ ਸਨ। ਪਰ ਰਾਗ ਨੇ ਉਸ ਬਜ਼ੁਰਗ ਦੀਆਂ ਅੰਦਰਲੀਆਂ ਤਰਬਾਂ ਨੂੰ ਜਾ ਹਲੂਣਿਆ ਅਤੇ ਉਸਦਾ ਅੰਦਰਲਾ ਸੁੱਤਾ ਰਾਗ ਜਗਾ ਦਿੱਤਾ। ਅਸੀਂ ਸਾਰੇ ਰਾਗ ਦੇ ਅਸਲ ਤੱਤ ਤੋਂ ਅਣਜਾਣ ਸਾਂ। ਸਾਡੇ ਵਿੱਚੋਂ ਉਹ ਬਜ਼ੁਰਗ ਹੀ ਸਨ ਜਿਨ੍ਹਾਂ ਦੀ ਸੁਰਤ ਨੇ ਉਸ ਗੁੱਜੇ ਰਾਗ ਤੱਤ ਨੂੰ ਫੜਿਆ ਅਤੇ ਉਸਦਾ ਵਿਸਮਾਦੀ ਰੰਗ ਮਾਣਿਆ। ਵਾਸਤਵ ਵਿੱਚ ਰਾਗ ਬੁੱਧੀ ਦੇ ਦਾਇਰੇ ਦੀ ਵਸਤੂ ਨਹੀਂ, ਇਹ ਤਾਂ ਬੁੱਧੀ ਦੀ ਪਕੜ ਤੋਂ ਪਰੇ ਦੀ ਚੀਜ਼ ਹੈ ਅਤੇ ਸੂਖਮ ਤੱਤ ਹੈ। ਰਾਗ ਬੁੱਧੀ ਦੇ ਦਾਇਰੇ ਦੀ ਵਸਤੂ ਨਹੀਂ, ਇਹ ਤਾਂ ਬੁੱਧੀ ਦੀ ਪਕੜ ਤੋਂ ਪਰੇ ਦੀ ਚੀਜ਼ ਹੈ ਅਤੇ ਸੂਖਮ ਤੱਤ ਹੈ। ਇਸ ਨੂੰ ਅਨੁਭਵੀ ਸੁਰਤ ਵਾਲਾ ਹੀ ਸਮਝ ਪਕੜ ਅਤੇ ਮਾਣ ਸਕਦਾ ਹੈ। ਦੂਸਰਾ ਤਾਂ ਬਾਹਰਲੀ ਸਵਰ ਲੈ ਤਾਲ ਸੁਣ ਕੇ ਹੀ ਮਾਨਸਿਕ ਆਨੰਦ ਮਾਣ ਲੈਂਦਾ ਹੈ। ਅਸਲ ਤੱਤ ਤੱਕ ਪੁੱਜਣਾ, ਤੱਤ ਨੂੰ ਬੁੱਝਣਾ ਉਸਦੇ ਵੱਸ ਦੀ ਗੱਲ ਨਹੀਂ ਹੁੰਦੀ, ਇਹ ਤਾਂ ਰੱਬੀ ਦੇਸ਼ ਅਥਵਾ ਅਨੁਭਵੀ ਮੰਡਲਾਂ ਦੀ ਅਮੋਲਕ ਦਾਤ ਹੈ। ਇਸੇ ਲਈ ਸਤਿਗੁਰਾਂ ਨੇ ਰੱਬੀ ਬਾਣੀ ਨੂੰ ਰਾਗਾਂ ਵਿੱਚ ਉਚਾਰਨ ਕੀਤਾ ਹੈ। ਹਾਂਜੀ, ਇਹ ਤਾਂ ਰੱਬੀ ਦੇਸ਼ ਅਥਵਾ ਅਨੁਭਵੀ ਮੰਡਲਾਂ ਦੀ ਅਮੋਲਕ ਦਾਤ ਹੈ। ਇਸੇ ਲਈ ਸਤਿਗੁਰਾਂ ਨੇ ਰੱਬੀ ਬਾਣੀ ਨੂੰ ਰਾਗਾਂ ਵਿੱਚ ਉਚਾਰਨ ਕੀਤਾ ਹੈ। ਰਾਗ ਹੀ ਆਤਮਕ ਮੰਡਲ ਦੀ ਗੁੱਜੀ ਚੁੱਪ ਬੋਲੀ ਹੈ। ਕਿਸੇ ਨਾ ਕਿਸੇ ਸ਼ਕਲ ਵਿੱਚ ਰਾਗ ਹਰ ਇੱਕ ਦੀ ਸੁਰਤ ਨੂੰ ਖਿੱਚਣ ਅਤੇ ਜੋੜਨ ਦੀ ਤਾਸੀਰ ਰੱਖਦਾ ਹੈ। ਮਨੁੱਖ ਤਾਂ ਕੀ, ਪਸ਼ੂਆਂ ਪੰਛੀਆਂ 'ਤੇ ਵੀ ਇਸਦਾ ਅਸਰ ਦੇਖਿਆ ਗਿਆ ਹੈ। ਅਸਲ ਵਿੱਚ ਜਿਸ ਰਾਗ ਨੂੰ ਆਪਾਂ ਆਮ ਸਧਾਰਨ ਬੰਦੇ ਸੁਣਦੇ ਅਤੇ ਮੰਨਦੇ ਹਾਂ, ਇਹ ਉਸ ਅਨਹਦ ਨਾਦ, ਉਸ ਡਿਵਾਈਨ ਮਿਊਜ਼ਿਕ ਦਾ ਅਕਸ ਮਾਤਰ ਬਾਹਰਲਾ ਪ੍ਰਗਟਾਵਾ ਹੈ। ਸੂਖਮ ਇਲਾਹੀ ਨਾਦ ਦਾ ਪ੍ਰਗਟਾਵਾ ਮੋਟੀ ਠੁੱਲੀ ਬੁੱਧੀ ਵਾਲੇ ਜੀਵ ਨਹੀਂ ਮਾਣ ਸਕਦੇ। ਧੁਨਿਤ ਲਲਿਤ ਗੁਨੰਗ ਅਨੇਕ ਭਾਂਤ ਬੋਬਿਦ ਰੂਪ ਦਿਖਾਵਨੀ ਨੀਕੀ। ਰਾਗ ਦਾ ਤੱਤ ਜਾਂ ਅਨਹਦ ਸ਼ਬਦ ਅਤ ਸੂਖਮ ਵਸਤੂ ਹੋਣ ਕਾਰਨ ਸਾਡੀ ਸਥੂਲ ਬੁੱਧੀ ਪਕੜ ਨਹੀਂ ਸਕਦੀ। ਸੂਖਮ ਵਸਤੂ ਨੂੰ ਪਕੜਨ ਲਈ ਸੂਖਮ ਬੁੱਧੀ ਜਾਂ ਅਨੁਭਵ ਦੀ ਲੋੜ ਹੈ। ਬਾਹਰਲੇ ਰਾਗ ਦੀ ਸੁਰ ਲੈ ਤਾਲ ਨੂੰ ਫੜਨ ਦੀ ਵੀ ਹਰ ਇੱਕ ਵਿੱਚ ਵੱਖਰੋ ਵੱਖਰੀ ਯੋਗਤਾ ਹੈ। ਉਂਝ ਰਾਗ ਹਰ ਇੱਕ ਦੇ ਕੰਨਾਂ ਨੂੰ ਸੁਖਾਵਾਂ ਅਤੇ ਪਿਆਰਾ ਲੱਗਦਾ ਹੈ, ਖਿੱਚ ਪਾਉਂਦਾ ਹੈ। ਸ਼ੇਕਸਪੀਅਰ ਕਵੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਲੋਕ ਫਾਇਲ ਲਾਉਣ ਯੋਗ ਹਨ ਜਿਨ੍ਹਾਂ ਦੇ ਰਾਗ ਸੁਣਨ ਵਾਲੇ ਕੰਨ ਨਹੀਂ ਹਨ। ਗੁਰੂ ਸਾਹਿਬਾਂ ਨੇ ਗੁਰਬਾਣੀ ਗਾਇਨ ਕਰਨ ਲਈ ਰਾਗਾਂ ਨੂੰ ਵਰਤਿਆ ਹੈ ਤਾਂ ਕਿ ਇਸ ਦੇ ਜ਼ਰੀਏ ਕੋਮਲ ਹੋਏ ਹੋਏ ਮਨ 'ਤੇ ਗੁਰਬਾਣੀ ਦੇ ਇਲਾਹੀ ਤੀਰਾਂ ਦਾ ਡੂੰਘਾ ਅਸਰ ਹੋਵੇ। ਹਾਂਜੀ, ਗੁਰੂ ਸਾਹਿਬਾਂ ਨੇ ਗੁਰਬਾਣੀ ਗਾਇਨ ਕਰਨ ਲਈ ਰਾਗਾਂ ਨੂੰ ਵਰਤਿਆ ਹੈ ਤਾਂ ਕਿ ਇਸ ਦੇ ਜ਼ਰੀਏ ਕੋਮਲ ਹੋਏ ਹੋਏ ਮਨ ਨੂੰ ਗੁਰਬਾਣੀ ਦੇ ਇਲਾਹੀ ਤੀਰਾਂ ਦਾ ਡੂੰਘਾ ਅਸਰ ਹੋਵੇ। ਸਤਿਗੁਰਾਂ ਨੇ ਇੰਜ ਰਾਗਾਂ ਨੂੰ ਮਾਨਸਿਕ ਮਨੋਰੰਜਨ ਦੀ ਵਰਤੋਂ ਦੀ ਥਾਂ ਤੋਂ ਚੁੱਕ ਕੇ ਇਲਾਹੀ ਗੁਣ ਗਾਇਨ ਕਰਨ ਲਈ ਵਰਤਿਆ ਹੈ। ਸਤਿਗੁਰਾਂ ਨੇ ਰਾਗਾਂ ਨੂੰ ਮਾਨਸਿਕ ਮਨੋਰੰਜਨ ਦੀ ਵਰਤੋਂ ਦੀ ਥਾਂ ਤੋਂ ਚੁੱਕ ਕੇ ਇਲਾਹੀ ਗੁਣ ਗਾਇਨ ਕਰਨ ਲਈ ਵਰਤਿਆ ਅਤੇ ਰਾਗਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਅਤੇ ਇਲਾਹੀ ਰੰਗਣ ਚਾੜੀ। ਇਸ ਨੂੰ ਹੋਰ ਸਪਸ਼ਟ ਕਰਨ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਗੁਰਬਾਣੀ ਵਿੱਚ ਪਰਮਾਤਮਾ ਦੇ ਇਲਾਹੀ ਪ੍ਰੇਮ ਦੀ ਅਨਹਦ ਧੁਨੀ ਓਤ ਪੋਤ ਹੈ। ਗੁਰਬਾਣੀ ਵਿੱਚ ਪਰਮਾਤਮਾ ਦੇ ਇਲਾਹੀ ਪ੍ਰੇਮ ਦੀ ਅਨਹਦ ਧੁਨੀ ਓਤ ਪੋਤ ਹੈ ਅਤੇ ਰਾਗਨਾਦ ਵੀ ਇਸੇ ਅਨਹਦ ਧੁਨੀ ਦੇ ਪ੍ਰਗਟਾਵੇ ਦੇ ਸਾਧਨ ਹਨ। ਇਸ ਲਈ ਗੁਰਬਾਣੀ ਦੇ ਸ਼ਬਦ ਵਿੱਚ ਜੋ ਵੀ ਵਲਵਲਾ ਪ੍ਰਦਾਨ ਹੁੰਦਾ ਹੈ ਉਸਨੂੰ ਰਾਗ ਨਾਦ ਵਧਾ ਕੇ ਐਂਪਲੀਫਾਈ ਕਰਕੇ ਹੋਰ ਵੀ ਤੀਬਰ ਅਤੇ ਤੀਖਣ ਕਰ ਦਿੰਦਾ ਹੈ ਅਤੇ ਸਾਡਾ ਅਮੋੜ ਅਤੇ ਕਠੋਰ ਮਨ ਦਰਵ ਕੇ ਆਪਣੇ ਆਪ ਉਸ ਵਲਵਲੇ ਦੇ ਦਰਿਆ ਵਿੱਚ ਤਾਰੀਆਂ ਲਾਉਂਦਾ ਹੋਇਆ ਆਤਮਕ ਆਨੰਦ ਮਾਣਦਾ ਹੈ ਅਤੇ ਅਨਹਦ ਧੁਨੀ ਦੀਆਂ ਝਲਕਾਂ ਨੂੰ ਅਨੁਭਵ ਕਰਦਾ ਹੈ। ਹੇਠ ਲਿਖੇ ਗੁਰਬਾਣੀ ਦੇ ਪ੍ਰਮਾਣਾਂ ਤੋਂ ਇਹ ਵਿਚਾਰ ਹੋਰ ਸਪਸ਼ਟ ਹੋ ਜਾਂਦਾ ਹੈ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਗੌੜੀ ਰਾਗ ਸੁਲੱਖਣੀ ਜੇ ਖਸਮੇ ਚਿੱਤ ਕਰੇ, ਹਰ ਉੱਤਮ ਹਰ ਪ੍ਰਭ ਗਾਵਿਆ ਕਰਨਾਦ ਬਿਲਾਵਨ ਰਾਗ, ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸਿਗਾਰ, ਕੇਦਾਰਾ ਰਾਗਾਂ ਵਿੱਚ ਜਾਣੀਏ ਪਾਈ ਸ਼ਬਦੇ ਕਰੇ ਪਿਆਰ, ਬਾਹਰਲੇ ਰਾਗ ਨਾਦ ਅਨਹਦ ਧੁਨ ਜਾਂ ਸਹਿਜ ਧੁਨ ਦਾ ਅਕਸ ਹੋਣ ਕਰਕੇ ਗੁਰੂ ਸਾਹਿਬਾਂ ਨੇ ਨਿਰੰਕਾਰ ਦੀ ਸਿਫਤ ਸਲਾਗਾ ਦੇ ਨਾਲ ਨਾਲ ਇਹਨਾਂ ਰਾਗਾਂ ਨਾਦਾਂ ਨੂੰ ਵੀ ਸਲਾਇਆ ਹੈ। ਗੁਰੂ ਸਾਹਿਬਾਂ ਨੇ ਨਿਰੰਕਾਰ ਦੀ ਸਿਫਤ ਸਲਾਗਾ ਦੇ ਨਾਲ ਨਾਲ ਇਹਨਾਂ ਰਾਗਾਂ ਨਾਦਾਂ ਨੂੰ ਵੀ ਸਲਾਇਆ ਹੈ। ਤਨ ਸੁਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ, ਤਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਉ, ਨਾਨਕ ਨਿਰਮਲ ਨਾਦ ਸ਼ਬਦ ਧੁਨ ਸੱਚ ਰਾਮੇ ਨਾਮ ਸਮਾਇੰਦਾ। ਸਤਿਗੁਰਾਂ ਨੇ ਇਲਾਹੀ ਗੁਣ ਗਾਇਨ ਕਰਨ ਲਈ ਰਾਗਾਂ ਨੂੰ ਵਰਤਿਆ ਹੈ, ਪਰ ਅੱਜ ਕੱਲ੍ਹ ਇਸ ਤੋਂ ਐਨ ਉਲਟ ਰਾਗ ਵਿਦਿਆ ਦਾ ਵਿਖਾਵਾ ਕਰਨ ਲਈ ਗੁਰਬਾਣੀ ਨੂੰ ਵਰਤਿਆ ਜਾਂਦਾ ਹੈ। ਹਾਂਜੀ, ਸਤਿਗੁਰਾਂ ਨੇ ਇਲਾਹੀ ਗੁਣ ਗਾਇਨ ਕਰਨ ਲਈ ਰਾਗਾਂ ਨੂੰ ਵਰਤਿਆ ਹੈ, ਪਰ ਅੱਜ ਕੱਲ੍ਹ ਇਸ ਦੇ ਐਨ ਉਲਟ ਰਾਗ ਵਿਦਿਆ ਦਾ ਵਿਖਾਵਾ ਕਰਨ ਲਈ ਇਲਾਹੀ ਗੁਰਬਾਣੀ ਨੂੰ ਵਰਤਿਆ ਜਾਂਦਾ ਹੈ ਅਤੇ ਗੁਰਬਾਣੀ ਦੀ ਅਵਗਿਆ ਹੋ ਰਹੀ ਹੈ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁਪਾਤ ਕਰ, ਨਹੀਂ ਹਰ ਹਰ ਪੀਜੇ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੇ। ਰਾਗ ਨਾਦ ਅਨਹਦ ਧੁਨੀ ਦਾ ਅਕਸ ਹੋਣ ਕਰਕੇ, ਰਿਫਲੈਕਸ਼ਨ ਹੋਣ ਕਰਕੇ ਸ਼ਬਦ ਦੀ ਬੇਅੰਤ ਸ਼ਕਤੀ ਦੇ ਪ੍ਰਤੀਕ ਅਤੇ ਪ੍ਰਗਟਾਵੇ ਹਨ। ਜਿਵੇਂ ਕਿ ਰਾਗ ਸ਼ਕਤੀ ਦੁਆਰਾ ਤਾਨਸੇਨ ਨੇ ਪੱਥਰ ਨੂੰ ਪਿਘਲਾ ਕੇ ਨੇਜਾ ਪੱਥਰ ਵਿੱਚ ਗੜ ਦਿੱਤਾ ਸੀ, ਅਤੇ ਮੀਂਹ ਪੈਣਾ ਜਾਂ ਅੱਗ ਲੱਗਣੀ ਇਸੇ ਰਾਗ ਸ਼ਕਤੀ ਦੀਆਂ ਕਰਾਮਾਤਾਂ ਹਨ। ਰਾਗ ਦਾ ਅਸਥੂਲ ਸਰੂਪ ਸਾਜਾਂ ਵਿੱਚੋਂ ਪ੍ਰਗਟ ਹੁੰਦਾ ਹੈ, ਪਰ ਸਾਜਾਂ ਦੀ ਧੁੰਨ ਦਾ ਸੂਖਮ ਸਰੂਪ ਤਾਰਾਂ ਦੀ ਥਰਥਰਾਹਟ ਹੈ, ਅਤੇ ਇਹ ਥਰਥਰਾਹਟ ਇਹ ਵਾਈਬ੍ਰੇਸ਼ਨ ਸੁਰ ਲੈ ਤਾਲ ਆਦਿ ਅੰਦਰਲੇ ਤਰੰਗਾਂ ਰੂਪ ਵਲਵਲੇ ਦਾ ਪ੍ਰਗਟਾਵਾ ਹੈ। ਇਹ ਥਰਥਰਾਹਟ ਰੁਨਚੁਨ ਜਾਂ ਵਲਵਲੇ ਅੰਦਰਲੀ ਭਾਸ਼ਾ ਦਾ ਅਸਥੂਲ ਰੂਪ ਹੈ ਅਤੇ ਬਾਹਰਲੀ ਬੋਲੀ ਦਾ ਸੂਖਮ ਰੂਪ ਹੈ। ਜਿਵੇਂ ਕਿ ਗ੍ਰਾਮੋਫੋਨ ਦੇ ਰਿਕਾਰਡ 'ਤੇ ਜੋ ਭਾਸ਼ਾ ਉਕਰੀ ਜਾਂਦੀ ਹੈ ਉਸਨੂੰ ਥਰ ਥਰਾਹਟ ਜਾਂ ਥਰਕੰਬਣੀ ਕਹਿੰਦੇ ਹਨ। ਇਹ ਗ੍ਰਾਮੋਫੋਨ ਦੀ ਉੱਕਰੀ ਹੋਈ ਭਾਸ਼ਾ ਅੰਦਰਲੀ ਰੁੰਚੁਨ ਦਾ ਅਸਥੂਲ ਸਰੂਪ ਹੈ। ਗੁਰਬਾਣੀ ਦੀ ਪੰਕਤੀ, ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਅਨਸਾਰ, ਪਰਮਾਤਮਾ ਦੀ ਬੋਲੀ ਅਥਾਹ ਪ੍ਰੇਮ ਵਾਲੀ ਹੈ। ਹਾਂਜੀ, ਪਰਮਾਤਮਾ ਦੀ ਬੋਲੀ ਅਥਾਹ ਪ੍ਰੇਮ ਵਾਲੀ ਹੈ। ਅਤੇ ਇਹ ਚੁੱਪ ਅਦ੍ਰਿਸ਼ਟ ਸੂਖਮ ਬੋਲੀ ਸਾਰੀ ਸ੍ਰਿਸ਼ਟੀ ਵਿੱਚ ਲਗਾਤਾਰ ਇੱਕ ਰਸ ਰੂਪ ਭਰਪੂਰ ਹੈ ਅਤੇ ਅਨਹਦ ਨਾਦ ਦੀ ਤਰ੍ਹਾਂ ਅਨੇਕਾਂ ਵਲਵਲਿਆਂ ਰੂਪਾਂ ਤਰੰਗਾਂ ਥਰ ਥਰਾਹਟ ਅਤੇ ਲਹਿਰਾਂ ਵਿੱਚ ਗਜ ਰਹੀ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਇਲਾਹੀ ਪ੍ਰੇਮ ਦੀ ਇਸ ਚੁੱਪ ਬੋਲੀ ਨੂੰ ਹੀ ਗੁਰਬਾਣੀ ਵਿੱਚ ਅਨਹਦ ਸ਼ਬਦ ਜਾਂ ਅਨਹਦ ਧੁਨ ਆਦਿ ਨਾਵਾਂ ਨਾਲ ਦਰਸਾਇਆ ਗਿਆ ਹੈ। ਅਜਪਾ ਜਾਪ ਜਪੈ ਮੁਖ ਨਾਮ, ਅਚਿੰਤ ਹਮਾਰੇ ਅਨਹਦ ਵਾਜੇ, ਅਚਿੰਤ ਹਮਾਰੇ ਗੋਬਿੰਦ ਗਾਜੇ। ਅਜਪਾ ਜਾਪ ਨਾ ਵੀਸਰੇ ਆਦ ਜੁਗਾਦ ਸਮਾਏ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ। ਇਸ ਪ੍ਰੇਮ ਦੀ ਚੁੱਪ ਬੋਲੀ ਦੀ ਇਹੀ ਖੂਬੀ ਹੈ ਕਿ ਇਸ ਨੂੰ ਵਲਵਲੇ ਭਰਪੂਰ ਸੁਰਤ ਰੂਪੀ ਜ਼ੁਬਾਨ ਨਾਲ ਬੋਲਦਿਆਂ ਨਾ ਤਾਂ ਕਦੀ ਜਗਿਆਸੂ ਥੱਕਦਾ ਹੈ ਅਤੇ ਨਾ ਹੀ ਕਦੀ ਰਜਦਾ ਹੈ। ਹਾਂਜੀ, ਇਸ ਪ੍ਰੇਮ ਦੀ ਚੁੱਪ ਬੋਲੀ ਦੀ ਇਹੀ ਖੂਬੀ ਹੈ ਕਿਸ ਨੂੰ ਵਲਵਲੇ ਭਰਪੂਰ ਸੁਰਤ ਰੂਪੀ ਜ਼ੁਬਾਨ ਨਾਲ ਬੋਲਦਿਆਂ ਨਾ ਤਾਂ ਕਦੀ ਜਗਿਆਸੂ ਥੱਕਦਾ ਹੈ ਅਤੇ ਨਾ ਹੀ ਕਦੀ ਰਜਦਾ ਹੈ। ਜਿਉਂ ਜਿਉਂ ਇਹ ਬੋਲੀ ਬੋਲਦਾ ਹੈ ਤਿਉਂ ਤਿਉਂ ਹੋਰ ਮਸਤ ਹੋ ਕੇ ਧੁਨ ਰੂਪ ਜਾਂ ਪ੍ਰੇਮ ਰੂਪ ਹੀ ਹੋ ਜਾਂਦਾ ਹੈ। ਉਸਨੂੰ ਆਲੇ ਦੁਆਲੇ ਦਾ ਵੀ ਕੋਈ ਸੋਝੀ ਨਹੀਂ ਰਹਿੰਦੀ। ਸੂਰਜ ਦੀ ਬੋਲੀ ਸੂਰਜ ਦੀ ਕਿਰਨ ਹੈ, ਇਹਨਾਂ ਕਿਰਨਾਂ ਦੁਆਰਾ ਸਾਨੂੰ ਧੁੱਪ ਮਿਲਦੀ ਹੈ। ਇਸ ਧੁੱਪ ਵਿੱਚ ਆਪਣੇ ਸੋਮੇ ਸੂਰਜ ਦੇ ਸਾਰੇ ਗੁਣ ਹੁੰਦੇ ਹਨ, ਜਿਹਾ ਗਰਮੀ ਪ੍ਰਕਾਸ਼ ਨਿਰਮਲਤਾ ਜੀਵਨ ਰੋਂ ਸ਼ਕਤੀ ਆਦਿ। ਐਨ ਇਸੇ ਤਰ੍ਹਾਂ ਪਰਮਾਤਮਾ ਦੇ ਕਵਾਓ ਦੀ ਬੋਲੀ ਅਨਹਦ ਧੁਨੀ ਵਿੱਚ ਰੱਬੀਅਤ ਦੇ ਸਾਰੇ ਗੁਣ, ਪ੍ਰੇਮ ਮਿਠਾਸ ਰਸ ਮਸਤੀ ਖੁਮਾਰੀ ਖੇੜਾ ਆਨੰਦ ਸਹਿਜ ਗਿਆਨ ਲਿਵ ਤਾਜ਼ਗੀ ਓਤ ਪੋਤ ਸਮਾਏ ਹੋਏ ਹਨ ਪਰਮਾਤਮਾ ਦੇ ਕਵਾਓ ਦੀ ਬੋਲੀ ਅਨਹਦ ਧੁਨੀ ਵਿੱਚ। ਇੱਥੇ ਇਹ ਗੱਲ ਸਪਸ਼ਟ ਕਰਨੀ ਜ਼ਰੂਰੀ ਹੈ ਕਿ ਅਨਹਦ ਧੁਨੀ ਅਥਵਾ ਇਲਾਹੀ ਚੁੱਪ ਬੋਲੀ ਆਪਣੇ ਮੂਲ ਨਿਰੰਕਾਰ ਦੀ ਤਰ੍ਹਾਂ ਅਦ੍ਰਿਸ਼ਟ ਸੂਖਮ ਲਗਾਤਾਰ ਇੱਕ ਰਸ ਅੱਖਰਾਂ ਤੋਂ ਪਰੇ ਮਨ ਬੁੱਧੀ ਤੋਂ ਪਰੇ ਤਿੰਨਾਂ ਗੁਣਾਂ ਤੋਂ ਪਰੇ ਸੁੱਤੇ ਸਿੱਧ ਆਵਾਜ਼ ਰਹਿਤ ਹੈ ਅਤੇ ਇਹ ਥਰ ਥਰਾਹਟ ਦੇ ਰੂਪ ਵਿੱਚ ਵਲਵਲੇ ਦੇ ਰੂਪ ਵਿੱਚ ਪ੍ਰੇਮ ਸਵੈਪਨਾ ਦੇ ਰੂਪ ਵਿੱਚ ਤਰੰਗਾਂ ਦੇ ਰੂਪ ਵਿੱਚ ਥਰਕੰਬਣੀ ਦੇ ਰੂਪ ਵਿੱਚ ਲਹਿਰਾਂ ਦੇ ਰੂਪ ਵਿੱਚ ਰੁੰਚੁਨ ਦੇ ਰੂਪ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਨਿਰੰਤਰ ਪ੍ਰਵਿਰਤ ਹੈ। ਸਾਡੀ ਮਾਨਸਿਕ ਅਤੇ ਆਤਮਕ ਸੂਖਮ ਗ੍ਰਹਿਣ ਸ਼ਕਤੀ ਅਨੁਸਾਰ ਹੀ ਅਸੀਂ ਇਲਾਹੀ ਅਨਹਦ ਧੁਨੀ ਨੂੰ ਗ੍ਰਹਿਣ ਕਰਕੇ ਮਾਨ ਸਕਦੇ ਹਾਂ। ਅਸੀਂ ਸਾਡੀ ਮਾਨਸਿਕ ਅਤੇ ਆਤਮਕ ਸੂਖਮ ਗ੍ਰਹਿਣ ਸ਼ਕਤੀ ਅਨੁਸਾਰ ਅਸੀਂ ਇਲਾਹੀ ਅਨਹਦ ਧੁਨੀ ਨੂੰ ਗ੍ਰਹਿਣ ਕਰਕੇ ਮਾਨ ਸਕਦੇ ਹਾਂ। ਜਿਸ ਤਰ੍ਹਾਂ ਰੋਸ਼ਨੀ ਅਤੇ ਆਵਾਜ਼ ਲਾਈਟ ਐਂਡ ਸਾਊਂਡ ਦੀਆਂ ਤਰੰਗਾਂ ਦੂਰ ਦੁਰਾਡੇ ਬਹੁਤ ਤੇਜ਼ ਰਫਤਾਰ ਨਾਲ ਪੁੱਜ ਜਾਂਦੀਆਂ ਹਨ, ਇਸੇ ਤਰ੍ਹਾਂ ਇਲਾਹੀ ਨਾਦ ਦੀਆਂ ਤਰੰਗਾਂ ਦੀ ਰਵਾਨਗੀ ਵੀ ਬਹੁਤ ਤੇਜ਼ ਰਫਤਾਰ ਨਾਲ ਸ੍ਰਿਸ਼ਟੀ ਵਿੱਚ ਪ੍ਰਵਿਰਤ ਹੋ ਰਹੀ ਹੈ। ਇਸ ਅਨਹਦ ਧੁਨੀ ਨੂੰ ਸੁਣਨ ਅਤੇ ਅਨੁਭਵ ਕਰਨ ਲਈ ਜਗਿਆਸੂ ਨੂੰ ਤ੍ਰੈਗੁਣੀ ਮਾਇਕੀ ਮੰਡਲ ਤੋਂ ਉੱਚਾ ਉੱਠ ਕੇ ਆਪਣੀਆਂ ਭਾਵਨਾਵਾਂ ਰੂਪੀ ਤਰੰਗਾਂ ਨੂੰ ਇਲਾਹੀ ਨਾਦ ਦੀਆਂ ਤਰੰਗਾਂ ਵਾਈਬ੍ਰੇਸ਼ਨ ਨਾਲ ਇੱਕ ਸੁਰ ਕਰਨਾ ਪਵੇਗਾ, ਇਨ ਟਿਊਨ ਕਰਨਾ ਪਵੇਗਾ। ਅਨਹਤੁਨੀ ਨੂੰ ਸੁਣਨ ਅਤੇ ਅਨੁਭਵ ਕਰਨ ਲਈ ਜਗਿਆਸੂ ਨੂੰ ਤ੍ਰੈਗੁਣੀ ਮਾਇਕੀ ਮੰਡਲ ਤੋਂ ਉੱਚਾ ਉੱਠ ਕੇ ਆਪਣੀਆਂ ਭਾਵਨਾਵਾਂ ਰੂਪੀ ਤਰੰਗਾਂ ਨੂੰ ਇਲਾਹੀ ਨਾਦ ਦੀਆਂ ਤਰੰਗਾਂ ਨਾਲ ਇੱਕ ਸੁਰ ਇਨ ਟਿਊਨ ਕਰਨਾ ਪਵੇਗਾ। ਇਲਾਹੀ ਨਾਦ ਵਿੱਚ ਮਨ ਦੀ ਲੀਨਤਾ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜੇ 9 ਗੋਲਕਾਂ ਤੋਂ ਸੁਰਤ ਉੱਚੀ ਉੱਠ ਕੇ 10ਵੇਂ ਦਰ ਪ੍ਰਵੇਸ਼ ਕਰੇ। 9 ਦਰਵਾਜ਼ੇ 10ਵੇਂ ਮੁਕਤਾ ਅਨਹਦ ਸ਼ਬਦ ਵਜਾ ਬਣਿਆ। 9 ਦਰ ਠਾਕੇ ਤਾਵਤ ਰਹਾਏ, 10ਵੇਂ ਨਿਜ ਕਰ ਵਾਸਾ ਪਾਏ। ਮੂੰਦ ਲੀਏ ਦਰਵਾਜ਼ੇ, ਬਾਜੀਅਲੇ ਅਨਹਦ ਬਾਜੇ। ਇਸ ਲਈ ਅੰਦਰਲੇ ਅਤੇ ਸਾਰੀ ਸ੍ਰਿਸ਼ਟੀ ਵਿੱਚ ਵੱਜ ਰਹੇ ਇਲਾਹੀ ਨਾਦ ਨਾਲ ਇੱਕ ਸੁਰ ਹੋਣ ਲਈ, ਇਨ ਟਿਊਨ ਹੋਣ ਲਈ ਜਾਪ, ਸਿਮਰਨ, ਕੀਰਤਨ, ਸ਼ਬਦ ਵਿਚਾਰ, ਸਾਧ ਸੰਗਤ, ਪ੍ਰੇਮਾ ਭਗਤੀ ਅਤੇ ਸੇਵਾ ਕਰਨੀ ਅਤਿ ਜ਼ਰੂਰੀ ਹੈ। ਅੰਦਰਲੇ ਅਤੇ ਸਾਰੀ ਸ੍ਰਿਸ਼ਟੀ ਵਿੱਚ ਵੱਜ ਰਹੇ ਇਲਾਹੀ ਨਾਦ ਨਾਲ ਇੱਕ ਸੁਰ ਇਨ ਟਿਊਨ ਹੋਣ ਲਈ ਜਾਪ, ਸਿਮਰਨ, ਕੀਰਤਨ, ਸ਼ਬਦ ਵਿਚਾਰ, ਸਾਧ ਸੰਗਤ, ਪ੍ਰੇਮਾ ਭਗਤੀ ਅਤੇ ਸੇਵਾ ਕਰਨਾ ਅਤਿ ਜ਼ਰੂਰੀ ਹੈ। ਅੰਮ੍ਰਿਤ ਬਾਣੀ ਸਿਉਂ ਚਿਤ ਲਾਏ, ਅੰਮ੍ਰਿਤ ਸ਼ਬਦ ਵਜਾ ਬਣਿਆ। ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਨਾਵਨਿਆ। ਸਾਧ ਸੰਗਤ ਅਤੇ ਗੁਰਬਾਣੀ ਤੋਂ ਨਾਮ ਸਿਮਰਨ ਦੀ ਪ੍ਰੇਰਨਾ ਮਿਲਦੀ ਹੈ। ਹਾਂਜੀ, ਸਾਧ ਸੰਗਤ ਅਤੇ ਗੁਰਬਾਣੀ ਤੋਂ ਨਾਮ ਸਿਮਰਨ ਦੀ ਪ੍ਰੇਰਨਾ ਮਿਲਦੀ ਹੈ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਫਿਰ ਤਾਂ ਅੰਦਰ ਕੀ ਅਤੇ ਬਾਹਰ ਕੀ। ਅਨਹਦ ਤੁਨੀ ਸਦ ਵਜਦੇ ਉਨਮਨ ਹਰ ਲਿਵ ਲਾਏ। ਅਨਮੜਿਆ ਮੰਦਲ ਬਾਜੇ ਬਿਨ ਸਾਵਨ ਕਨ ਹਰ ਗਾਜੇ। ਘਰ ਘਰ ਨਿਰਤ ਹੋਵੇ ਦਿਨ ਰਾਤੀ ਕਟ ਕਟ ਵਾਜੇ ਤੂਰਾ। ਵਿਨ ਵਜਾਈ ਕਿੰਗਰੀ ਵਾਜੇ ਜੋਗੀ ਸਾ ਕਿੰਗਰੀ ਵਜਾਏ। ਸੋ ਰਸ ਰੂਪ ਅਕਾਲ ਪੁਰਖ ਦੇ ਤਾਂ ਹੀ ਦਰਸ਼ਨ ਹੁੰਦੇ ਹਨ ਜੇ ਜਗਿਆਸੂ ਪ੍ਰੇਮ ਦੀ ਚੁੱਪ ਬੋਲੀ ਰੂਪ ਅਨਹਦ ਸ਼ਬਦ ਨੂੰ ਅੰਤਰ ਆਤਮੇ ਸੁਣੇ। ਪਿਰ ਰਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ। ਅਨਹਦ ਤੁਨੀ ਦਰ ਵਜਦੇ ਦਰ ਸੱਚੇ ਸੋਭਾ ਪਾਏ। ਮਾਇਰੀ ਪੇਖ ਰਹੀ ਬਿਸਮਾਦ, ਅਨਹਦ ਤੁਨੀ ਮੇਰਾ ਮਨ ਮੋਇਓ ਅਚਰਜ ਤਾਂ ਕੇ ਸਵਾਦ। ਇਹ ਅਨੂਪ ਕਿੰਗਰੀ ਅਨਹਦ ਚੁਨਕਾਰ ਸਦੀਵੀ ਰੁਨ ਚੁਨ, ਅਨਹਦ ਸ਼ਬਦ ਪ੍ਰੇਮ ਸਵੈਪਨਾ ਪ੍ਰੇਮ ਸੰਦੇਸੜੇ। ਹਰ ਨਾਵੇ ਨਾਲ ਗੱਲਾਂ, ਹਰ ਨਾਵੇ ਨਾਲ ਮਸਲਤ, ਚੁੱਪ ਪ੍ਰੀਤ ਅਨੁਭਵ ਦੁਆਰਾ ਸੂਖਮ ਸੁਰਤ ਨਾਲ ਹੀ ਸੁਣੀ ਜਾ ਸਕਦੀ ਹੈ, ਨਾ ਕਿ ਇਹਨਾਂ ਸਥੂਲ ਕੰਨਾਂ ਨਾਲ। ਅਨਹਦ ਚੁਨਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ। ਪਰ ਕਈ ਜਗਿਆਸੂ, ਹਾਂਜੀ ਕਈ ਜਗਿਆਸੂ ਆਪਣੇ ਕੰਨਾਂ ਨੂੰ ਉਂਗਲਾਂ ਨਾਲ ਬੰਦ ਕਰਕੇ ਛਾਂ ਛਾਂ ਦੀ ਆਵਾਜ਼ ਸੁਣਨ ਨੂੰ ਹੀ ਅਨਹਦ ਤੁਨੀ ਸਮਝਦੇ ਹਨ। ਇਸੇ ਵਿੱਚ ਹੀ ਉਹ ਮਸਤ ਰਹਿੰਦੇ ਹਨ, ਜੋ ਕਿ ਉਹਨਾਂ ਦਾ ਬਹੁਤ ਵੱਡਾ ਭਰਮ ਭੁਲੇਖਾ ਹੈ। ਇੱਥੇ ਇਹ ਗੱਲ ਵਰਣਨ ਕਰਨੀ ਅਤਿ ਜ਼ਰੂਰੀ ਹੈ ਕਿ ਗੁਰਬਾਣੀ ਵਿੱਚ ਪੰਜ ਸ਼ਬਦ ਲਫ਼ਜ਼ ਬਹੁਤ ਵਾਰੀ ਵਰਤਿਆ ਗਿਆ ਹੈ। ਇਹ ਲਫ਼ਜ਼ ਕੇਵਲ ਅਲੰਕਾਰਿਕ ਰੂਪ ਵਿੱਚ ਆਤਮਕ ਆਨੰਦ ਦੀ ਸੰਗੀਤਕ ਧੁਨ ਜਾਂ ਤਰੰਗਾਂ ਨੂੰ ਦਰਸਾਉਣ ਲਈ ਵਰਤੇ ਗਏ ਹਨ। ਕਈ ਜਗਿਆਸੂ ਪੰਜ ਸ਼ਬਦ ਤੋਂ ਪੰਜ ਤਰ੍ਹਾਂ ਦੇ ਸਾਜ਼ਾਂ ਦੀਆਂ ਆਵਾਜ਼ਾਂ ਨੂੰ ਅੰਤਿਸ਼ ਕਰਨ ਵਿੱਚ ਸੁਣਨ ਨੂੰ ਹੀ ਅਨਹਦ ਨਾਦ ਮੰਨੀ ਬੈਠੇ ਹਨ। ਅਤੇ ਕਈ ਮਤ ਪੰਜ ਅੱਖਰਾਂ ਵਾਲੇ ਮੰਤਰ ਨੂੰ ਪੰਜ ਸ਼ਬਦ ਮੰਨੀ ਬੈਠੇ ਹਨ। ਇਸ ਤਰ੍ਹਾਂ ਅਸੀਂ ਖਾਮ ਖਾ ਵਾਦ ਵਿਵਾਦ ਵਿੱਚ ਪੈ ਜਾਂਦੇ ਹਾਂ। ਭਾਈ ਗੁਰਦਾਸ ਜੀ ਨੇ ਸਪਸ਼ਟ ਤੌਰ 'ਤੇ ਨਿਰਣਾ ਦਿੱਤਾ ਹੈ ਕਿ ਕਿ ਨਾਮ ਰਸੀਆ ਤਾਂ ਸਿਰਫ ਆਪਣੀ ਸੁਰਤ ਨੂੰ ਸ਼ਬਦ ਵਿੱਚ ਲਿਵਲੀਨ ਕਰਕੇ ਪੰਜ ਸ਼ਬਦ ਜਾਂ ਪੰਜ ਆਵਾਜ਼ਾਂ ਦੀ ਥਾਂ ਕੇਵਲ ਇੱਕੋ ਹੀ ਸ਼ਬਦ ਸੁਣਦਾ। ਰਾਗਾਂ ਨਾਦਾਂ ਦੇ ਝਗੜੇ ਵਿਅਰਥ ਸਮਝ ਕੇ ਕੇਵਲ ਰੱਬੀ ਪ੍ਰੇਮ ਦੀ ਚੁੱਪ ਬੋਲੀ ਅਥਵਾ ਅਨਹਦ ਸ਼ਬਦ ਵਿੱਚ ਲਿਵਲੀਨ ਹੋ ਕੇ ਮਸਤ ਰਹਿੰਦਾ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ, ਸ਼ਬਦ ਸੁਰਤ ਲਿਫ ਸਾਧ ਸੰਗ, ਪੰਜ ਸ਼ਬਦ ਇੱਕ ਸ਼ਬਦ ਮਿਲਾਏ। ਅਕਾਲ ਪੁਰਖ ਦੇ ਬੇਅੰਤ ਗੁਣਾਂ ਵਿੱਚੋਂ ਹੁਕਮ ਅਨਹਦ ਸ਼ਬਦ, ਚੁੱਪ ਪ੍ਰੀਤ ਅੰਮ੍ਰਿਤ, ਆਤਮ ਰਸ ਆਤਮ ਰੰਗ ਆਦਿ ਮੁੱਖ ਗੁਣ ਹਨ। ਇਹਨਾਂ ਵਿੱਚੋਂ ਚੁੱਪ ਪ੍ਰੀਤ ਪ੍ਰੇਮ ਸਵੈਪਨਾ ਜਾਂ ਪ੍ਰੇਮ ਪਦਾਰਥ ਇਹ ਸ੍ਰੇਸ਼ਟ ਗੁਣ ਹਨ। ਚੁੱਪ ਪ੍ਰੀਤ ਪ੍ਰੇਮ ਸਵੈਪਨਾ ਅਤੇ ਪ੍ਰੇਮ ਪਦਾਰਥ ਇਹ ਸ੍ਰੇਸ਼ਟ ਗੁਣ ਹਨ ਅਕਾਲ ਪੁਰਖ ਦੇ ਬੇਅੰਤ ਗੁਣਾਂ ਵਿੱਚੋਂ, ਜੋ ਬਾਕੀ ਸਾਰਿਆਂ ਰੱਬੀ ਗੁਣਾਂ ਵਿੱਚ ਪ੍ਰਵੇਸ਼ ਅਤੇ ਪ੍ਰਵਿਰਤ ਹਨ। ਤਦੇ ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਪ੍ਰੇਮ ਪੁਰਖ ਅਤ ਪ੍ਰੀਤਮ ਕਿਹਾ ਗਿਆ ਹੈ। ਇਸ ਤੋਂ ਸਪਸ਼ਟ ਹੈ ਕਿ ਬਾਕੀ ਸਾਰੇ ਰੱਬੀ ਗੁਣਾਂ ਅਥਵਾ ਅਨਹਦ ਨਾਦ ਅਨਹਦ ਸ਼ਬਦ ਅਨਹਦ ਤੁਨੀ ਅਨਹਦ ਚੁਨਕਾਰ ਤੁਨਕਾਰ ਤੁਨ ਸ਼ਬਦ ਤੁਨ ਪੰਜ ਸ਼ਬਦ ਨਿਰਮਲ ਨਾਦ ਰੁਨ ਚੁਨਕਾਰ ਸਹਿਜ ਤੁਨ ਆਦਿ ਵਿੱਚ ਵੀ ਇਲਾਹੀ ਚੁੱਪ ਪ੍ਰੀਤ ਅਥਵਾ ਪ੍ਰੇਮ ਸਵੈਪਨਾ ਦੀ ਬੋਲੀ ਦੀ ਝਲਕ ਵੱਜ ਰਹੀ ਹੈ। ਦੂਜੇ ਲਫਜ਼ਾਂ ਵਿੱਚ ਰਾਗ ਨਾਦ ਧੁਨੀ ਦੇ ਹਰ ਤਰੰਗ ਹਰ ਸੁਰ ਹਰ ਲੈ ਹਰ ਤਾਲ ਵਿੱਚ ਇਲਾਹੀ ਪ੍ਰੇਮ ਰੰਗਨ ਦੀ ਪਾ ਜਾਂ ਅਕਸ ਪ੍ਰਵੇਸ਼ ਹੈ। ਰਾਗ ਨਾਦ ਧੁਨੀ ਦੇ ਹਰ ਤਰੰਗ ਹਰ ਸੁਰ ਲੈ ਤਾਲ ਵਿੱਚ ਇਲਾਹੀ ਪ੍ਰੇਮ ਰੰਗਨ ਦੀ ਪਾ ਅਤੇ ਅਕਸ ਪ੍ਰਵੇਸ਼ ਹੈ। ਇਸ ਲੇਖ ਦਾ ਨਿਚੋੜ ਇਉਂ ਦਰਸਾਇਆ ਜਾ ਸਕਦਾ ਹੈ, ਅਕਾਲ ਪੁਰਖ ਪ੍ਰੇਮ ਸਰੂਪ ਹੈ, ਸੰਸਾਰ ਇਲਾਹੀ ਕਵਾਓ ਤੋਂ ਉਪਜਿਆ ਹੈ। ਇਹ ਕਵਾਓ ਜਾਂ ਹੁਕਮ ਅਨੇਕਾਂ ਸਰੂਪਾਂ ਰੰਗਾਂ ਤਰੰਗਾਂ ਸ਼ਕਤੀਆਂ ਵਿੱਚ ਪ੍ਰਵਿਰਤ ਹੋ ਰਿਹਾ ਹੈ। ਇਸੇ ਹੁਕਮ ਦਾ ਪ੍ਰਕਾਸ਼ ਅਬੋਲ ਬੋਲੀ ਵਿੱਚ ਅਨਹਦ ਰਾਗ ਅਨਹਦ ਸ਼ਬਦ ਅਨਹਦ ਧੁਨ ਅਨਹਦ ਨਾਦ ਅਨਹਦ ਚੁਨਕਾਰ ਦੇ ਤਰੰਗਾਂ ਲਹਿਰਾਂ ਥਰਥਰਾਹਟ ਰੁਨ ਚੁਨ ਰਾਹੀਂ ਪ੍ਰਗਟ ਅਤੇ ਪ੍ਰਵਿਰਤ ਹੋ ਰਿਹਾ ਹੈ ਅਤੇ ਇਹਨਾਂ ਦੇ ਅੰਤਰ ਚੁੱਪ ਪ੍ਰੀਤ ਦੀ ਤਾਰ ਨਿਰੰਤਰ ਆਪਣੀ ਮਿਠਾਸ ਰਸ ਅਤੇ ਇਲਾਈ ਭਾਵਨਾਵਾਂ ਖਿਲਾਰ ਰਹੀ ਹੈ। ਇਹ ਸਾਰੀ ਪਿਰਮ ਖੇਲ ਅਦ੍ਰਿਸ਼ਟ ਆਤਮਕ ਮੰਡਲ ਵਿੱਚੋਂ ਉਪਜਦੀ ਹੈ। ਇਸ ਪਿਰਮ ਖੇਲ ਦਾ ਗੁਪਤ ਨਾਦ ਸਦੀਵੀ ਅਨਹਦ ਧੁਨੀ ਵਿੱਚ ਇੱਕ ਰਸ ਰਵਾਂ ਹੈ। ਇਸ ਇਲਾਹੀ ਮੰਡਲ ਦੀ ਅਬੋਲ ਬੋਲੀ ਨੂੰ ਅਨਹਦ ਧੁਨੀ ਕਿਹਾ ਜਾਂਦਾ ਹੈ। ਇਹ ਚੁੱਪ ਪ੍ਰੀਤ ਦਾ ਨਾਦ ਸਾਡੇ ਮਨ ਨੂੰ ਇਲਾਹੀ ਵਲਵਲਿਆਂ ਨਾਲ ਭਰਪੂਰ ਕਰਕੇ ਵਿਸਮਾਦਿਤ ਕਰਦਾ ਹੈ। ਇਹ ਇਲਾਹੀ ਵਲਵਲੇ ਗੁਰਬਾਣੀ ਵਿੱਚ ਵੀ ਭਰਪੂਰ ਹਨ ਅਤੇ ਰਾਗ ਵਿੱਚ ਵੀ ਇਹਨਾਂ ਵਲਵਲਿਆਂ ਨੂੰ ਪ੍ਰਗਟਾਉਣ ਦੀ ਸਮਰੱਥਾ ਹੈ। ਇਹ ਵਲਵਲੇ ਇਲਾਹੀ ਵਲਵਲੇ ਗੁਰਬਾਣੀ ਵਿੱਚ ਵੀ ਭਰਪੂਰ ਹਨ ਅਤੇ ਰਾਗ ਵਿੱਚ ਵੀ ਇਹਨਾਂ ਵਲਵਲਿਆਂ ਨੂੰ ਪ੍ਰਗਟਾਉਣ ਦੀ ਸਮਰੱਥਾ ਹੈ। ਇਸੇ ਕਰਕੇ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰੀ ਗਈ ਹੈ। ਜਦੋਂ ਇਲਾਹੀ ਵਲਵਲੇ ਨਾਲ ਭਰਪੂਰ ਕਿਸੇ ਸ਼ਬਦ ਨੂੰ ਉਸੇ ਤਾਸੀਰ ਨਾਲ ਰਲਦੇ ਮਿਲਦੇ ਰਾਗ ਵਿੱਚ ਗਾਇਆ ਜਾਏ ਤਾਂ ਵਲਵਲੇ ਵਿੱਚ ਹੋਰ ਵੀ ਵਾਧਾ ਹੁੰਦਾ ਹੈ। ਹਾਂਜੀ, ਜਦੋਂ ਇਲਾਹੀ ਵਲਵਲੇ ਨਾਲ ਭਰਪੂਰ ਕਿਸੇ ਸ਼ਬਦ ਨੂੰ ਉਸੇ ਤਾਸੀਰ ਨਾਲ ਰਲਦੇ ਮਿਲਦੇ ਰਾਗ ਵਿੱਚ ਗਾਇਆ ਜਾਏ ਤਾਂ ਵਲਵਲੇ ਵਿੱਚ ਹੋਰ ਵੀ ਵਾਧਾ ਹੁੰਦਾ ਹੈ ਅਤੇ ਸਾਡਾ ਅਮੋੜ ਅਤੇ ਕਠੋਰ ਮਨ ਦਰਵ ਕੇ ਇਲਾਹੀ ਪ੍ਰੇਮ ਸਵੈਪਨਾ ਦੇ ਮੰਡਲਾਂ ਵਿੱਚ ਤਾਰੀਆਂ ਲਾਉਂਦਾ ਹੋਇਆ ਅਨਹਦ ਧੁਨੀ ਦੀਆਂ ਝਲਕਾਂ ਦਾ ਪਾਤਰ ਬਣਦਾ ਹੈ। ਜਦ ਇਹ ਅਨਹਦ ਧੁਨੀ ਦੀਆਂ ਤਰੰਗਾਂ ਜਾਂ ਲਹਿਰਾਂ ਬਾਰਮੁਖੀ ਪ੍ਰਵਿਰਤ ਹੁੰਦੀਆਂ ਹਨ ਤਾਂ ਇਹ ਆਵਾਜ਼ ਬੋਲੀ ਅਤੇ ਅੱਖਰਾਂ ਦਾ ਰੂਪ ਧਾਰ ਲੈਂਦੀਆਂ ਹਨ। ਇਹਨਾਂ ਬਾਰਮੁਖੀ ਤਰੰਗਾਂ ਅਤੇ ਲਹਿਰਾਂ ਨੂੰ ਰਾਗ ਨਾਦ ਦੇ ਅੱਡ ਅੱਡ ਨਾਉ ਦੇ ਦਿੱਤੇ ਜਾਂਦੇ ਹਨ, ਜਿਹਾ ਕਿ ਸੀਰੀ ਰਾਗ, ਮਾਝ ਰਾਗ, ਗੋੜੀ ਰਾਗ ਆਦਿ। ਆਮ ਜਨਤਾ ਤਾਂ ਬਾਰੀ ਟੂਟਾ ਅਤੇ ਡੋਡੋ 'ਤੇ ਰੀਝ ਪੈਂਦੀ ਹੈ। ਹਾਂਜੀ, ਆਮ ਜਨਤਾ ਤਾਂ ਬਾਰੀ ਟੂਟਾਂ ਅਤੇ ਡੋਡੋ 'ਤੇ ਹੀ ਰੀਝ ਪੈਂਦੀ ਹੈ। ਇਹ ਬਾਹਰਲਾ ਨਾਦ ਅੰਦਰਲੀ ਅਨਹਦ ਧੁਨੀ ਦਾ ਅਕਸ ਹੈ, ਰਿਫਲੈਕਸ਼ਨ, ਪ੍ਰਤੀਕ ਅਤੇ ਪ੍ਰਗਟਾਵਾ। ਸ਼ਬਦ ਅਤੇ ਰਾਗ ਨਾਦ ਦਾ ਅਸਲੀ ਰਸ ਇਹ ਅਨੁਭਵ ਦੀ ਖੇਡ ਹੈ। ਅਨੁਭਵ ਦੁਆਰਾ ਅਨਹਦ ਧੁਨੀ ਨੂੰ ਸੁਣ ਕੇ, ਮਾਣ ਕੇ ਸਾਡਾ ਮਨ ਖੀਵਾ ਹੋ ਕੇ ਵਿਸਮਾਦ ਅਵਸਥਾ ਵਿੱਚ ਚਲਾ ਜਾਂਦਾ ਹੈ। ਅਨੁਭਵ ਦੁਆਰਾ ਅਨਹਦ ਧੁਨੀ ਨੂੰ ਸੁਣ ਕੇ, ਮਾਣ ਕੇ ਸਾਡਾ ਮਨ ਖੀਵਾ ਹੋ ਕੇ ਵਿਸਮਾਦ ਅਵਸਥਾ ਵਿੱਚ ਚਲਾ ਜਾਂਦਾ ਹੈ। ਸੁਨ ਸਮਾਦ ਅਨਤੈ ਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਹਿਰਦੇ ਸੁਨ ਮਨ, ਹਿਰਦੇ ਸੁਨ ਸੁਨ ਮਨ ਅੰਮ੍ਰਿਤ ਪਿਆ। ਮਾਇਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਇਓ ਅਚਰਜ ਤਾਂ ਕੇ ਸਵਾਦ। ਫਿਰ ਤਾਂ ਹਾਂਜੀ, ਫਿਰ ਤਾਂ ਚਿੜੀਆਂ ਦੀ ਚੋਂ ਚੋਂ, ਜੁੱਤੀ ਦੀ ਚੀ ਚੀ, ਨਦੀਆਂ ਨਾਲੇ ਦੇ ਵਹਿਣ ਦੀ ਆਵਾਜ਼, ਚਰਨਿਆਂ ਦੀ ਚਰਨ ਚਰਨ, ਪਵਨ ਦੀ ਛਾਂ ਛਾਂ, ਰਾਤ ਦੀ ਸੁਨ ਸਮਾਦ ਆਦਿ, ਹਰ ਕਿਸਮ ਦੀ ਆਵਾਜ਼ ਵਿੱਚੋਂ, ਚਿੜੀਆਂ ਦੀ ਚੋਂ ਚੋਂ, ਜੁੱਤੀ ਦੀ ਚੀ ਚੀ, ਨਦੀਆਂ ਨਾਲੇ ਦੇ ਵਹਿਣ ਦੀ ਆਵਾਜ਼, ਚਰਨਿਆਂ ਦੀ ਚਰਨ ਚਰਨ, ਪਵਨ ਦੀ ਛਾਂ ਛਾਂ, ਰਾਤ ਦੀ ਸੁਨ ਸਮਾਦ ਆਦਿ, ਹਰ ਕਿਸਮ ਦੀ ਆਵਾਜ਼ ਵਿੱਚੋਂ, ਹਰ ਸਮੇਂ ਰੱਬੀ ਰਾਗ, ਰੱਬੀ ਧੁਨ ਸੁਣਾਈ ਦੇਵੇਗੀ। ਜੇਤਾ ਸੁਨਣਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ, ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਗੁਰਬਾਣੀ ਵਿਚਾਰ, ਵਿਸ਼ਾ ਰਾਗ ਨਾਦ ਧੁਨੀ, ਲੇਖ ਨੰਬਰ 6, ਗੁਰੂ ਰੂਪ ਸਤਿਸੰਗ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।